ਸਾਰੇ ਸਿੱਖ ਹੈਰਾਨ ਹੋ ਗਏ। ਕਈਆਂ ਨੂੰ ਇਹ ਵੀ ਭੁਲੇਖਾ ਲੱਗਿਆ ਵੀ ਗੁਰੂ ਮਹਾਰਾਜ ਤਾਂ ਮਸਤਾਨੇ ਹੋ ਗਏ ਨੇ, ਪਾਗਲ ਹੋ ਗਏ ਨੇ, ਅਤੇ ਬਹੁਤੇ ਲੋਕ ਕਹਿਣ ਲੱਗੇ ਹੁਣ ਆਪਾਂ ਗੁਰੂ ਕੋਲੋਂ ਕੀ ਲੈਣਾ, ਚਲੋ ਆਪਣੇ ਘਰਾਂ ਨੂੰ ਚੱਲਦੇ ਹਾਂ। ਕੁੱਟ ਤੋਂ ਡਰਦੇ ਮਾਰੇ ਬਹੁਤੇ ਸਿੱਖ ਘਰਾਂ ਨੂੰ ਦੌੜ ਗਏ, ਪਰ ਉਹਨਾਂ ਨੂੰ ਕੀ ਪਤਾ ਸੀ ਆ ਭੁੱਲ ਗੁਰੂ ਕਰਤਾਰ ਕੀ ਇਹ ਕੌਤਕ ਵਰਤਾਰੇ ਨੇ। ਜਿਹੜੇ ਬਾਕੀ ਬਚ ਗਏ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਨਾਲ ਲਿਆ, ਕਹਿਣ ਲੱਗੇ ਦੱਸੋ ਭਾਈ ਤੁਹਾਨੂੰ ਕੀ ਚਾਹੀਦਾ। ਕਈ ਗ੍ਰਸਤੀ ਸਨ, ਲੋੜਵੰਦ ਸਨ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਮਾਇਆ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਬੜੇ ਮਾਇਆ ਦੇ ਅੰਬਾਰ ਦਿਖਾਏ, ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਏ ਪਏ ਨੇ, ਸਿੱਖਾਂ ਨੇ ਪੰਡਾਂ ਬੰਨ ਲਈਆਂ ਅਤੇ ਚੱਕ ਕੇ ਘਰਾਂ ਨੂੰ ਤੁਰ ਗਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਰਖ ਕਰ ਰਹੇ ਸਨ। ਹੁਣ ਜਦੋਂ ਬਾਕੀ ਸਿੱਖ ਗਿਣਤੀ ਦੇ ਵਿੱਚ ਕੇਵਲ ਪੰਜ ਰਹਿ ਗਏ, ਲੱਖਾਂ ਵਿੱਚੋਂ ਪੰਜ ਰਹਿ ਗਏ, ਜਦੋਂ ਪੰਜ ਰਹਿ ਗਏ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਪੰਜਾਂ ਨੂੰ ਲੈ ਕੇ ਹੋਰ ਘਣੇ ਜੰਗਲ ਵਿੱਚ ਚਲੇ ਗਏ। ਉਹਨਾਂ ਨੂੰ ਪੁੱਛਣ ਲੱਗੇ ਭਾਈ ਤੁਸੀਂ ਦੱਸੋ ਕਿਵੇਂ ਸਾਡੇ ਪਿੱਛੇ ਪਿੱਛੇ ਆ ਰਹੇ ਹੋ। ਉਹ ਸਾਰੇ ਬ੍ਰਹਮ ਗਿਆਨੀ ਸਨ, ਗੁਰੂ ਨਾਨਕ ਦੇ ਅਨੰਦ ਸਿੱਖ ਸਨ। ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਅਸਾਂ ਤਾਂ ਪ੍ਰਣ ਕੀਤਾ ਤੁਹਾਨੂੰ ਛੱਡ ਕੇ ਕਿਧਰੇ ਜਾਣਾ ਹੀ ਨਹੀਂ, ਇਸ ਲਈ ਅਸੀਂ ਤਾਂ ਤੁਹਾਡੇ ਨਾਲ ਹੀ ਰਹਿਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਸੋਚਿਆ ਵੀ ਕਿਤੇ ਇਹਨਾਂ ਦੇ ਮਨ ਦੇ ਵਿੱਚ ਕੋਈ ਮਨ ਵਿੱਚ ਵੀ ਕੋਈ ਭੁਲੇਖਾ ਨਾ ਰਹਿ ਜਾਵੇ। ਸਤਿਗੁਰੂ ਕਹਿਣ ਲੱਗੇ ਅੱਛਾ ਜੇ ਤੁਸੀਂ ਸਾਡੇ ਨਾਲ ਰਹਿਣਾ ਤਾਂ ਤੁਹਾਨੂੰ ਸਾਡਾ ਵਚਨ ਮੰਨਣਾ ਪਵੇਗਾ। ਇਹ ਉਹ ਸਿੱਖ ਸਨ ਜਿਹੜੇ ਤਸ਼ੱਦਦ ਤੋਂ ਨਹੀਂ ਡਰੇ ਅਤੇ ਨਾ ਹੀ ਲਾਲਚ ਵਿੱਚ ਫਸੇ, ਕਿਉਂਕਿ ਆਮ ਤੇ ਦੋ ਗੱਲਾਂ ਹੀ ਸਾਰਿਆਂ ਨੂੰ ਭਰਮਾ ਦਿੰਦੀਆਂ ਨੇ। ਜਾਂ ਤਾਂ ਆਦਮੀ ਕੁੱਟ ਤੋਂ ਡਰਦਾ ਮਾਰਾ ਸਿੱਖੀ ਵੱਲੋਂ ਮੂੰਹ ਮੋੜ ਜਾਂਦਾ, ਜਾਂ ਮਾਇਆ ਦੇ ਲਾਲਚ ਵਿੱਚ ਆ ਕੇ ਸਭ ਕੁਛ ਛੱਡ ਜਾਂਦਾ। ਪਰ ਇਹ ਉਹ ਸਿੱਖ ਸਨ ਜਿਨ੍ਹਾਂ 'ਤੇ ਨਾ ਮਾਇਆ ਦਾ ਅਤੇ ਨਾ ਕਿਸੇ ਹੋਰ ਡਰ ਪੈਦਾ ਅਸਰ ਹੋਇਆ, ਕਿਉਂਕਿ ਬ੍ਰਹਮ ਗਿਆਨੀ ਸਨ, ਨਾਮ ਦੇ ਰੰਗ ਵਿੱਚ ਰੰਗੇ ਹੋਏ ਸਨ। ਅਤੇ ਗੁਰੂ ਮਹਾਰਾਜ ਨੇ ਫਿਰ ਉਹਨਾਂ ਦੀ ਵੀ ਪਰਖ ਕਰ ਲਈ, ਕਿਉਂਕਿ ਜਾਨਸ਼ੀਨ ਤਾਂ ਇੱਕ ਹੀ ਥਾਪਣਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ ਭਾਈ ਤੁਹਾਨੂੰ ਸਾਡਾ ਬਚਨ ਮੰਨਣਾ ਪਵੇਗਾ, ਮੰਨੇ ਕੀ ਗੱਤ ਕਹੀ ਨਾ ਜਾਏ। ਕਹਿੰਦੇ ਮਹਾਰਾਜ ਅੱਗੇ ਵੀ ਮੰਨਦੇ ਆਏ ਹਾਂ, ਹੁਣ ਵੀ ਮੰਨਾਂਗੇ। ਸਤਿਗੁਰੂ ਕਹਿਣ ਲੱਗੇ ਚਲੋ ਆਓ ਫਿਰ ਸਾਡੇ ਨਾਲ। ਅੱਗੇ ਚਲੇ ਗਏ, ਕੀ ਵੇਖਦੇ ਨੇ ਇੱਕ ਮੁਰਦਾ ਪਿਆ ਹੈ, ਉਹਦੇ ਉੱਤੇ ਐਨ ਚਿੱਟੀ ਚਾਦਰ ਕਫਨ ਪਾਇਆ ਹੋਇਆ, ਉਹਦੇ ਨੇੜੇ ਲੱਕੜਾਂ ਦਾ ਢੇਰ ਵੀ ਹੈ, ਹੋਰ ਸਾਰੀ ਮ੍ਰਿਤਕ ਵਾਲੀ ਸਮੱਗਰੀ ਵੀ ਰੱਖੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਪੰਜ ਸਿੱਖਾਂ ਨੂੰ ਉੱਥੇ ਲੈ ਕੇ ਚਲੇ ਗਏ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਪੰਜਾਂ ਨੂੰ ਆਪਣੇ ਕੋਲ ਬੁਲਾਇਆ, ਕਹਿਣ ਲੱਗੇ ਜੇ ਤੁਸੀਂ ਸਾਡੇ ਨਾਲ ਰਹਿਣਾ ਤਾਂ ਤੁਹਾਨੂੰ ਸਾਡਾ ਬਚਨ ਮੰਨਣਾ ਪਵੇਗਾ। ਮਹਾਰਾਜ ਦੱਸੋ ਕੀ ਹੁਕਮ ਹੈ। ਸਤਿਗੁਰੂ ਮੁਰਦੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਉਹ ਮੁਰਦਾ ਖਾਣਾ ਪਏਗਾ। ਜਦੋਂ ਇਹ ਬਚਨ ਸਤਿਗੁਰੂ ਦੇ ਮੂੰਹੋਂ ਸੁਣਿਆ ਉਹਨਾਂ ਦੇ ਮਨ ਵੀ ਡੋਲ ਗਏ, ਉਹ ਵੀ ਸੰਦੇਹ ਵਿੱਚ ਪੈ ਗਏ। ਹੈ ਮੁਰਦਾ ਖਾਣਾ, ਇਹ ਕਿਵੇਂ ਹੋ ਸਕਦਾ ਹੈ? ਗੁਰੂ ਦੇ ਸਿੱਖ ਕਿਵੇਂ ਮੁਰਦਾ ਖਾ ਸਕਦੇ ਨੇ? ਇਹ ਕੀ ਗੁਰੂ ਦੀ ਮੌਜ ਹੈ, ਕੀ ਗੁਰੂ ਦੀ ਰਜ਼ਾ ਹੈ? ਸਮਝ ਵਿੱਚ ਕੁਝ ਨਹੀਂ ਆ ਰਿਹਾ। ਬਾਬਾ ਬੁੱਢਾ ਸਾਹਿਬ ਜੀ ਨੇ ਇਹ ਵੀ ਆਖਿਆ ਕਿ ਅਸਾਂ ਕੋਈ ਬਹਾਨਾ ਬਣਾ ਕੇ ਲਘੂ ਸ਼ੰਕਾ ਦਾ ਝਾੜੀਆਂ ਓਹਲੇ ਜਾ ਕੇ ਲੁਕ ਗਏ ਵੀ ਮੁਰਦਾ ਕਿਵੇਂ ਖਾਵਾਂਗੇ। ਬੜੀ ਔਖੀ ਗੱਲ ਸੀ, ਬੜੀ ਕਠਿਨ ਪਰਖ ਸੀ। ਇੱਕ ਪਾਈ ਲੈਣਾ ਹੀ ਸਾਬਤ ਰਿਹਾ ਅਤੇ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਈ ਲੈਣੇ ਨੂੰ ਆਖਿਆ, ਪਾਈ ਲੈਣਿਆ ਤੂੰ ਕੀ ਖੜਾ ਵੇਖਦਾ, ਜਿੱਥੇ ਦੂਜੇ ਗਏ ਨੇ ਤੂੰ ਵੀ ਜਾ। ਕਹਿੰਦਾ ਨਹੀਂ ਮਹਾਰਾਜ, ਮੈਂ ਨਹੀਂ ਜਾ ਸਕਦਾ, ਜੇ ਨਹੀਂ ਜਾਣਾ ਤਾਂ ਫਿਰ ਮੁਰਦਾ ਖਾ। ਸੱਤ ਬਚਨ ਜੀ, ਜਦੋਂ ਜਾ ਕੇ ਮੁਰਦੇ ਉੱਤੋਂ ਕੱਪੜਾ ਉਤਾਰਿਆ ਤਾਂ ਉਸ ਵੇਲੇ ਕੀ ਡਿੱਠਾ, ਇਹ ਗੁਰੂ ਦਾ ਸਰਜ ਕੌਤਕ ਸੀ। ਔਰ ਉਹ ਤਿੰਨ ਮੀਲ ਦਾ ਕੜਾ ਪ੍ਰਸ਼ਾਦ ਸੀ। ਪ੍ਰਸ਼ਾਦ ਦਾ ਅਰਥ ਹੈ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼। ਜਦੋਂ ਭਾਈ ਲਹਿਣੇ ਨੇ ਮੁਰਦਾ ਖਾਣਾ ਪ੍ਰਵਾਨ ਕੀਤਾ ਅਤੇ ਉਸ ਨੂੰ ਗੁਰੂ ਦੀ ਪ੍ਰਸ਼ਾਦ ਬਖਸ਼ਿਸ਼ ਰਹਿਮਤ ਦਾ ਪ੍ਰਸ਼ਾਦ ਮਿਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਆਪਣੇ ਸੀਨੇ ਦੇ ਨਾਲ ਲਾਇਆ, ਕਹਿਣ ਲੱਗੇ ਮੰਗ ਜੋ ਮੰਗਣਾ। ਕਹਿਣ ਲੱਗਾ ਸੱਚੇ ਪਾਤਸ਼ਾਹ, ਕੋਈ ਮੰਗ ਨਹੀਂ, ਬਸ ਇੱਕੋ ਹੀ ਬੇਨਤੀ ਹੈ, ਮੈਂ ਤੁਹਾਡੇ ਬਿਨਾਂ ਰਹਿ ਨਹੀਂ ਸਕਦਾ, ਮੈਨੂੰ ਆਪਣੇ ਪਾਸ ਹੀ ਰੱਖੋ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਲਹਿਣਿਆਂ, ਜੇ ਇਹ ਗੱਲ ਹੈ ਤਾਂ ਫਿਰ ਮੈਂ ਵੀ ਤੇਰੇ ਬਿਨਾਂ ਨਹੀਂ ਰਹਿ ਸਕਦਾ। ਫਿਰ ਕੀ ਹੋਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਗੁਰਤਾ ਗੱਦੀ ਭਾਈ ਲਹਿਣੇ ਨੂੰ ਬਖਸ਼ਿਸ਼ ਕਰ ਦਿੱਤੀ ਅਤੇ ਨਾਲ ਗੁਰਸਿੱਖ ਸੰਗਤਾਂ ਨੂੰ ਹੁਕਮ ਕਰ ਦਿੱਤਾ, ਬਾਬਾ ਮੜੀ ਮੇ ਨਾ ਗੋਰਮੇ, ਬਾਬਾ ਗੁਰੂ ਅੰਗਦ ਕੇ ਹੀਏ ਮੇ, ਜੇ ਕਿਸੇ ਨੇ ਬਾਬੇ ਦੇ ਦਰਸ਼ਨ ਕਰਨੇ ਹੋਣ ਤਾਂ ਭਾਈ ਲਹਿਣੇ ਦੇ ਕਰੋ, ਗੁਰੂ ਅੰਗਦ ਦੇ ਕਰੋ। ਇਹ ਕਿੰਨੀ ਇਕੱਠ ਕਥਾ ਹੈ, ਮੰਨੇ ਕੀ ਗੱਤ ਕਹੀ ਨਾ ਜਾਏ। ਇਉਂ ਭਾਈ ਜਿਹੜਾ ਗੁਰੂ ਦਾ ਹੁਕਮ ਮੰਨ ਲਵੇ ਉਹਨੂੰ ਇੰਨੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਕਹੀ ਨਾ ਜਾਏ, ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਗੱਲ ਕਹਿਣ ਸੁਣ ਤੋਂ ਬਾਹਰ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੇ ਪੂਰਨ ਹੁਕਮ ਨਹੀਂ ਮੰਨਿਆ ਜਾ ਸਕਦਾ ਤਾਂ ਜਿੰਨਾ ਮੰਨ ਸਕਦੇ ਹਾਂ ਉਹਨਾਂ 'ਤੇ ਮੰਨਣਾ ਚਾਹੀਦਾ ਨਾ। ਇਸ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਪੂਰਨ ਹੁਕਮ ਮੰਨ ਲਵੇ ਵੀ ਉਹਦੀ 'ਤੇ ਅਵਸਥਾ, ਉਹਦੀ 'ਤੇ ਮਹਿਮਾ ਕਥਨ ਤੋਂ ਬਾਹਰ ਹੈ, ਕੋਈ ਉਸਨੂੰ ਬਿਆਨ ਨਹੀਂ ਕਰ ਸਕਦਾ। ਹਾਂ ਬਾਈ, ਜਿੰਨਾ ਜਿੰਨਾ ਕੋਈ ਮੰਨਦਾ ਤਾਂ ਓਨਾ ਹੀ ਉਹ ਗੁਰੂ ਦੇ ਨੇੜੇ ਹੁੰਦਾ ਅਤੇ ਗੁਰੂ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ।
ਜੇ ਕੋ ਕਹੈ ਪਿੱਛੇ ਪਛਤਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਭਾਈ ਜਿਹੜਾ ਗੁਰੂ ਦਾ ਹੁਕਮ ਮੰਨ ਲਵੇ ਅਤੇ ਗੁਰੂ ਉਪਦੇਸ਼ ਦੀ ਕਮਾਈ ਕਰ ਲਵੇ ਅਤੇ ਫਿਰ ਉਹ ਤਾਂ ਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਜੇ ਕੋ ਕਹੈ ਪਿੱਛੇ ਪਛਤਾਏ, ਜੇ ਕੋਈ ਵਿਦਵਾਨ, ਕੋਈ ਇਤਿਹਾਸਕਾਰ ਕੋਈ ਇਹ ਗੱਲ ਆਖੇ ਕਿ ਮੈਂ ਗੁਰੂ ਦਾ ਹੁਕਮ ਮੰਨਣ ਵਾਲੇ ਦੀ ਮਹਿਮਾ ਬਿਆਨ ਕਰ ਸਕਦਾ ਹਾਂ, ਹਜ਼ੂਰ ਕਹਿੰਦੇ ਪਿੱਛੇ ਪਛਤਾਏ, ਉਹਨੂੰ ਪਿੱਛੋਂ ਪਛਤਾਉਣਾ ਹੀ ਪਵੇਗਾ। ਗੁਰੂ ਦਾ ਹੁਕਮ ਮੰਨਣ ਵਾਲੇ ਗੁਰਸਿੱਖਾਂ ਦੀ ਮਹਿਮਾ ਅਕਥ ਹੈ। ਸੰਦਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਸ ਮਿਤ ਨਹੀਂ ਜਾਣੋ। ਉਹਨਾਂ ਦੀ ਮਹਿਮਾ ਕਥਨ ਨਹੀਂ ਹੋ ਸਕਦੀ। ਜੇ ਕੋਈ ਕਹਿਣ ਦਾ ਯਤਨ ਵੀ ਕਰੇ ਤਾਂ ਫਿਰ ਉਹਨੂੰ ਪਿੱਛੋਂ ਪਛਤਾਉਣਾ ਹੀ ਪੈਂਦਾ ਹੈ, ਕਿਉਂਕਿ ਉਹਨਾਂ ਦੀ ਮਹਿਮਾ ਵੀ ਕਥਨ ਤੋਂ ਬਾਹਰ ਹੋ ਜਾਂਦੀ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਹਰ ਹਰ ਜਨ ਦੋਈ ਏਕ ਹੈ, ਬੇਬੇ ਵਿਚਾਰ ਕਸ਼ ਨਾਹੇ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਹੜੀ ਨਦੀ ਸਾਗਰ ਵਿੱਚ ਰਲ ਗਈ ਤਾਂ ਫਿਰ ਉਹਦੇ ਬਾਰੇ ਬਿਆਨ ਕਰਨਾ ਓਨਾ ਹੀ ਕਠਿਨ ਹੈ ਜਿੰਨਾ ਸਮੁੰਦਰ ਦੇ ਬਾਰੇ ਕੁਛ ਕਹਿਣਾ ਔਖਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹਨੇ ਹੁਕਮ ਮੰਨ ਲਿਆ ਉਹਦੀ ਮਹਿਮਾ ਤੇ ਅਪਰਪਾਰ ਹੈ। ਜੇ ਕੋਈ ਉਸ ਬਾਰੇ ਕਹਿਣਾ ਚਾਹੇ ਤੇ ਉਹ ਕਹਿ ਨਹੀਂ ਸਕਦਾ, ਉਹਨੂੰ ਪਿੱਛੋਂ ਪਛਤਾਉਣਾ ਹੀ ਪੈਂਦਾ ਹੈ।
ਕਾਗਜ਼ ਕਲਮ ਨਾ ਲਿਖਣ ਹਾਰ।
ਫਿਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੇ ਕਥਨ ਤੋਂ ਬਾਹਰ ਹੈ ਤੇ ਫਿਰ ਉਹਦੇ ਬਾਰੇ ਲਿਖਿਆ ਤੇ ਜਾ ਹੀ ਸਕਦਾ ਹੋਵੇਗਾ। ਕਈ ਗੱਲਾਂ ਐਸੀਆਂ ਹੁੰਦੀਆਂ ਨੇ ਅਸੀਂ ਰਸਨਾ ਤੋਂ ਬਿਆਨ ਨਹੀਂ ਕਰ ਸਕਦੇ, ਪਰ ਲਿਖ ਕੇ ਅਸੀਂ ਦੇ ਦਿੰਦੇ ਹਾਂ। ਹਜ਼ੂਰ ਕਹਿੰਦੇ ਕਾਗਜ਼ ਕਲਮ ਨਾ ਲਿਖਣ ਹਾਰ। ਐਸੇ ਗੁਰਸਿੱਖ ਦੀ ਜਿਸਨੇ ਗੁਰੂ ਦਾ ਪੂਰਨ ਹੁਕਮ ਮੰਨਿਆ ਹੈ ਉਹਦੀ ਮਹਿਮਾ ਲਿਖਣ ਵਾਸਤੇ ਕਾਗਜ਼ ਦੇ ਉੱਤੇ ਨਾ ਹੀ ਕੋਈ ਐਸਾ ਕਾਗਜ਼ ਹੈ, ਨਾ ਹੀ ਕੋਈ ਐਸੀ ਕਲਮ ਹੈ, ਨਾ ਲਿਖਣ ਹਾਰ ਅਤੇ ਨਾ ਹੀ ਕੋਈ ਐਸਾ ਲਿਖਣ ਵਾਲਾ ਕੋਈ ਲਿਖਾਰੀ ਹੈ, ਕੋਈ ਰਾਈਟਰ ਹੈ। ਇਹਦਾ ਮਤਲਬ ਇਹ ਹੈ ਜੇ ਉਹਨਾਂ ਸਤਿ ਪੁਰਸ਼ਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਫਿਰ ਕੋਈ ਜੇ ਲਿਖਣ ਦਾ ਯਤਨ ਕਰੇ ਤਾਂ ਲਿਖੀ ਵੀ ਨਹੀਂ ਜਾ ਸਕਦੀ, ਕਿਉਂਕਿ ਵਾਹਿਗੁਰੂ ਦਾ ਰੂਪ ਜੋ ਹੋ ਗਏ, ਉਹਨਾਂ ਦੀ ਮਹਿਮਾ ਬਿਆਨ ਕਰਨੀ ਵੀ ਅਤੇ ਲਿਖਣੀ ਵੀ ਬਹੁਤ ਔਖੀ ਗੱਲ ਹੈ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਇਹ ਗੱਲ ਕਹੀ ਹੈ, ਕਬੀਰ ਸਾਧ ਸਮੁੰਦੈ ਮਸ ਕਰੋਂ ਕਲਮ ਕਰੋਂ ਬਨ ਰਾਏ, ਬਸਦਾ ਕਾਗਜ਼ ਜਾਉ ਕਰੋਂ ਹਰ ਜਸ ਲਿਖਣ ਨਾ ਜਾਏ। ਜੇ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਈਏ ਅਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ ਅਤੇ ਸਾਰੀ ਬਨਸਪਤੀ ਦੀਆਂ ਕਲਮਾਂ ਕੱਢ ਲਈਏ, ਪਰ ਵਾਹਿਗੁਰੂ ਦੀ ਮਹਿਮਾ ਬੇਅੰਤ ਹੈ, ਉਹ ਲਿਖੀ ਨਹੀਂ ਜਾ ਸਕਦੀ। ਅਤੇ ਜੇ ਵਾਹਿਗੁਰੂ ਦੀ ਮਹਿਮਾ ਨਹੀਂ ਲਿਖੀ ਜਾ ਸਕਦੀ ਤਾਂ ਜਿਹੜੇ ਵਾਹਿਗੁਰੂ ਦਾ ਰੂਪ ਹੋ ਗਏ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਉਹਨਾਂ ਦੀ ਮਹਿਮਾ ਵੀ ਕੋਈ ਕਿਵੇਂ ਲਿਖ ਸਕਦਾ ਹੈ? ਨਹੀਂ ਲਿਖ ਸਕਦਾ। ਇਸੇ ਲਈ ਜਿਹੜਾ ਗੁਰੂ ਦਾ ਹੁਕਮ ਮੰਨੇ, ਮਹਿਮਾ ਸਰਵਣ ਦੀ ਵੀ ਬਹੁਤ ਮਹਾਨ ਸਤਿਗੁਰੂ ਨੇ ਪਿੱਛੇ ਲਿਖੀ ਹੈ, ਅਤੇ ਭਾਈ ਜਿਹੜਾ ਗੁਰੂ ਦਾ ਹੁਕਮ ਪੂਰਨ ਰੂਪ ਦੇ ਵਿੱਚ ਮੰਨ ਲੈਂਦਾ ਹੈ, ਬਈ ਉਹਦੀ ਮਹਿਮਾ ਤਾਂ ਬਿਆਨ ਕੀਤੀ ਹੀ ਨਹੀਂ ਜਾ ਸਕਦੀ, ਨਾ ਹੀ ਲਿਖੀ ਜਾ ਸਕਦੀ ਹੈ।
ਮੰਨੇ ਕਾ ਬਹਿ ਕਰਨ ਵਿਚਾਰ,
ਹਜ਼ੂਰ ਫਰਮਾਉਂਦੇ ਨੇ ਮੰਨੇ ਕਾ, ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਵਿਦਵਾਨ ਲੋਕ ਬੈਠ ਕੇ ਉਹਦੀ ਵਿਚਾਰ ਜ਼ਰੂਰ ਕਰਦੇ ਨੇ, ਵੀ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਉਹਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਵਿਚਾਰ ਤਾਂ ਜ਼ਰੂਰ ਕਰਦੇ ਨੇ, ਜਿੰਨੀ ਬਲ ਬੁੱਧੀ ਸਮਰੱਥਾ ਵਾਹਿਗੁਰੂ ਦਿੰਦਾ ਹੈ, ਦਾਨੇ ਲੋਕ ਵਿਦਵਾਨ ਲੋਕ ਬੈਠ ਕੇ ਇਤਿਹਾਸ ਲਿਖਦੇ ਨੇ, ਉਹਨਾਂ ਮਹਾਂਪੁਰਖਾਂ ਦੀਆਂ ਜੀਵਨੀਆਂ ਲਿਖਦੇ ਨੇ, ਉਹਨਾਂ ਗੁਰਸਿੱਖਾਂ ਦੀ ਤਵਾਰੀਖ ਲਿਖਦੇ ਨੇ। ਮੰਨੇ ਕਾ ਬਹਿ ਕਰਨ ਵਿਚਾਰ, ਹੁਕਮ ਮੰਨਣ ਵਾਲੇ ਦਾ ਵਿਦਵਾਨ ਲੋਕ ਬੈਠ ਕੇ ਵਿਚਾਰ ਵੀ ਕਰਦੇ ਨੇ, ਪਰ ਪੂਰਨ ਰੂਪ ਦੇ ਵਿੱਚ ਨਾ ਤਾਂ ਕੋਈ ਉਹਨਾਂ ਦੇ ਬਾਰੇ ਕੁਝ ਕਹਿ ਹੀ ਸਕਦਾ ਹੈ, ਨਾ ਹੀ ਕੋਈ ਲਿਖ ਸਕਦਾ ਹੈ।
ਐਸਾ ਨਾਮ ਨਿਰੰਜਣ ਹੋਏ,
ਲਓ ਹਜ਼ੂਰ ਕਹਿੰਦੇ ਨੇ ਇਹ ਪਦਵੀ ਉਹਨਾਂ ਨੂੰ ਇੰਨੀ ਉੱਚੀ ਕਿਵੇਂ ਮਿਲੀ ਹੈ? ਹਜ਼ੂਰ ਕਹਿੰਦੇ ਨਾਮ ਦੀ ਕਮਾਈ ਦਾ ਸਦਕਾ, ਐਸਾ ਨਾਮ ਵੀ ਐਸਾ ਵਾਹਿਗੁਰੂ ਦਾ ਨਾਮ ਹੈ, ਜਿਹੜਾ ਵੀ ਗੁਰਸਿੱਖ ਮਾਈ ਪਾਈ ਉਸ ਨਾਮ ਦੇ ਨਾਲ ਜੁੜਦਾ ਹੈ, ਕੇਵਲ ਬਾਹਰੋਂ ਹੀ ਨਹੀਂ, ਜਿਹੜਾ ਅੰਦਰੋਂ ਉਸ ਨਾਮ ਦੇ ਨਾਲ ਜੁੜਦਾ ਹੈ, ਨਿਰੰਜਨ ਹੋਏ। ਹਜ਼ੂਰ ਕਹਿੰਦੇ ਉਹ ਨਿਰੰਜਨ ਦਾ ਅਰਥ ਹੈ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਜੋ ਅਕਾਲ ਪੁਰਖ ਹੈ, ਉਹਦਾ ਹੀ ਰੂਪ ਹੋ ਜਾਂਦਾ। ਵਾਹਿਗੁਰੂ ਦਾ ਐਸਾ ਪਵਿੱਤਰ ਨਾਮ ਹੈ, ਜਿਹੜਾ ਉਸ ਨਾਮ ਨੂੰ ਜਪਦਾ ਹੈ ਉਹਦਾ ਤਨ ਵੀ, ਉਹਦਾ ਮਨ ਵੀ, ਉਹਦੀ ਆਤਮਾ ਵੀ ਪਵਿੱਤਰ ਹੋ ਜਾਂਦੀ ਹੈ, ਅਤੇ ਅਖੀਰ ਨਿਰੰਜਨ ਹੋਏ ਉਸ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੋ ਜਾਂਦਾ। ਜਿਵੇਂ ਅੱਗੇ ਚੱਲ ਕੇ ਸਤਿਗੁਰੂ ਨੇ ਆਖਿਆ ਹੈ, ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹੈ ਸਮੁੰਦ ਨਾ ਜਾਣੀਆਂ ਹੈ। ਨਦੀਆਂ ਅਤੇ ਨਾਲੇ ਜਦੋਂ ਜਾ ਕੇ ਸਮੁੰਦਰ ਵਿੱਚ ਪੈ ਜਾਂਦੇ ਨੇ, ਫਿਰ ਉਹਨਾਂ ਦਾ ਵੱਖਰਾ ਰੰਗ ਰੂਪ ਕੋਈ ਨਹੀਂ ਜਾਣਿਆ ਜਾ ਸਕਦਾ। ਇਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ, ਨਦੀਆਂ ਅਤੇ ਨਾਲਿਆਂ ਵਾਂਗ ਜਦੋਂ ਜਾ ਕੇ ਵਾਹਿਗੁਰੂ ਸਾਗਰ ਵਿੱਚ ਲੀਨ ਹੋ ਜਾਂਦੇ ਨੇ, ਐਸਾ ਨਾਮ ਨਿਰੰਜਨ ਹੋਏ, ਫਿਰ ਉਹਨਾਂ ਦੇ ਬਾਰੇ ਕੁਛ ਵੀ ਕਹਿਣਾ, ਕੁਛ ਵੀ ਲਿਖਣਾ, ਕੁਛ ਵੀ ਵਿਚਾਰ ਕਰਨੀ ਬਹੁਤ ਔਖੀ ਹੋ ਜਾਂਦੀ ਹੈ।
ਜੇ ਕੋ ਮਨ ਜਾਣੇ ਮਨ ਕੋ,
ਹਜ਼ੂਰ ਕਹਿੰਦੇ ਨੇ ਅਸਲੀ ਨਾਮ ਦੀ ਮਹਿਮਾ ਦਾ, ਨਾਮ ਦੀ ਅਜ਼ਮਤ ਦਾ ਉਸ ਨੂੰ ਪਤਾ ਲੱਗਦਾ ਹੈ ਜੇ ਕੋ ਮਨ ਜਾਣੇ ਮਨ ਕੋਏ। ਜਿਹੜਾ ਕੋਈ ਗੁਰਸਿੱਖ ਮਾਈ ਪਾਈ ਆਪਣੇ ਮਨ ਦੇ ਵਿੱਚ ਮਾਨੇ ਜਾਣੇ, ਮੰਨਣਾ ਜਾਣ ਲਵੇ, ਭਾਵ ਜਿਹੜਾ ਗੁਰੂ ਦਾ ਹੁਕਮ ਮੰਨਣਾ ਜਾਣ ਲਵੇ, ਉਹਨੂੰ ਇਸ ਗੱਲ ਦਾ ਪਤਾ ਲੱਗਦਾ ਹੈ। ਜਾਂ ਦੂਸਰੇ ਨੰਬਰ 'ਤੇ ਜੇ ਕੋ ਮਾਨੇ ਜਾਣੇ ਮਨ ਕੋਏ, ਜਿਹੜਾ ਆਪਣੇ ਮਨ ਦੇ ਵਿੱਚ ਨਾਮ ਦੀ ਕਮਾਈ ਕਰਨਾ ਜਾਣ ਲਵੇ, ਵੀ ਨਾਮ ਕਿਵੇਂ ਮੰਨਣਾ ਹੈ, ਨਾਮ ਦੀ ਕਮਾਈ ਕਿਵੇਂ ਕਰਨੀ ਹੈ, ਅਤੇ ਫਿਰ ਉਹ ਭਾਈ ਨਾਮ ਦੀ ਮਹਿਮਾ ਨੂੰ ਜਾਣ ਸਕਦਾ ਹੈ। ਹਰ ਕੋਈ ਨਾਮ ਦੀ ਮਹਿਮਾ ਨੂੰ ਜਾਣ ਵੀ ਨਹੀਂ ਸਕਦਾ, ਕਿਉਂਕਿ ਹੀਰੇ ਮੋਤੀਆਂ ਦੀ ਪਰਖ ਜੌਹਰੀ ਲੋਕ ਹੀ ਕਰ ਸਕਦੇ ਨੇ। ਹਰ ਕੋਈ ਬੰਦਾ ਹੀਰੇ ਮੋਤੀਆਂ ਦੀ ਪਰਖ ਨਹੀਂ ਕਰ ਸਕਦਾ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨੇ ਨੂੰ ਇੱਕ ਲਾਲ ਦਿੱਤਾ ਸੀ। ਕਹਿਣ ਲੱਗੇ ਜਾਂ ਇਸਦਾ ਮੁੱਲ ਪਵਾ ਕੇ ਆ। ਜਦੋਂ ਮੁੱਲ ਪਵਾਉਣ ਗਿਆ, ਇੱਕ ਮਾਈ ਨੇ ਦੋ ਆਟੇ ਅਤੇ ਬੁੱਕ ਉਸਦਾ ਮੁੱਲ ਪਾਇਆ, ਇੱਕ ਦੁਕਾਨਦਾਰ ਨੇ ਇੱਕ ਰੁਪਇਆ ਮੁੱਲ ਪਾਇਆ, ਕਿਸੇ ਸ਼ਾਹੂਕਾਰ ਨੇ ਕੇਵਲ 5 ਰੁਪਏ ਮੁੱਲ ਪਾਇਆ। ਪਰ ਜਦੋਂ ਸਾਲ ਸਰਾਏ ਜੌਹਰੀ ਦੇ ਪਾਸ ਗਿਆ, ਉਸਨੇ 100 ਰੁਪਇਆ ਨਜ਼ਰਾਨਾ ਭੇਟ ਕੀਤਾ ਅਤੇ ਨਾਲ ਇਹ ਆਖਿਆ, ਭਾਈ ਮਰਦਾਨਿਆ, ਇਹ ਲਾਲ ਇੰਨਾ ਕੀਮਤੀ ਹੈ, ਇਸਦੀ ਕੀਮਤ ਕੋਈ ਦੇ ਹੀ ਨਹੀਂ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੇ ਕੋ ਮਨ ਨੇ ਜਾਣਾ ਮਨ ਕੋਈ ਨਾਮ ਏਡਾ ਵਡਮੁੱਲਾ ਰਤਨ ਹੈ, ਔਰ ਇਹਦੀ ਕੀਮਤ ਉਹੀ ਜਾਣ ਸਕਦਾ ਜਿਹੜਾ ਇਸ ਨਾਮ ਦੀ ਕਮਾਈ ਕਰੇ, ਮਨ ਦੇ ਵਿੱਚ ਮੰਨਣ ਕਰਨਾ ਜਾਣੇ। ਜਿਸ ਨੂੰ ਹਾਲੇ ਨਾਮ ਦੀ ਮਹਿਮਾ ਦਾ ਪਤਾ ਹੀ ਨਹੀਂ, ਉਹ ਕਿਵੇਂ ਨਾਮ ਜਪੇਗਾ, ਕਿਵੇਂ ਨਾਮ ਦੀ ਮਹਿਮਾ ਤੋਂ, ਨਾਮ ਦੀ ਅਜਮਾ ਤੋਂ, ਨਾਮ ਦੀ ਸ਼ਕਤੀ ਤੋਂ ਵਾਕਫ ਹੋ ਸਕੇਗਾ। ਇਸੇ ਲਈ ਹਜ਼ੂਰ ਕਹਿੰਦੇ ਵੀ ਵਾਹਿਗੁਰੂ ਦਾ ਨਾਮ ਤਾਂ ਐਸਾ ਹੈ, ਇੱਕ ਐਸਾ ਅਮੋਲਕ ਰਤਨ ਹੈ, ਜੇ ਕੋਈ ਇਸਨੂੰ ਮਨ ਦੇ ਵਿੱਚ ਮੰਨਣਾ ਜਾਣੇ, ਇਹਨੂੰ ਆਪਣੇ ਮਨ ਦੁਆਰਾ ਚਿੰਤਨ ਕਰਨਾ ਜਾਣੇ, ਮਨ ਦੁਆਰਾ ਨਾਮ ਦਾ ਸਿਮਰਨ ਕਰਨਾ ਜਾਣੇ, ਅਤੇ ਉਸ ਨੂੰ ਇਸਦੀ ਮਹਿਮਾ ਦਾ ਪਤਾ ਲੱਗਦਾ, ਨਿਰੰਜਨ ਹੋਏ ਵੀ ਜਿਹੜਾ ਵੀ ਗੁਰਸਿੱਖ ਮਾਈ ਪਾਈ ਵਾਹਿਗੁਰੂ 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 ਨਾਮ ਦਾ ਸਿਮਰਨ ਕਰਦਾ ਹੈ, ਫਿਰ ਉਹ ਨਿਰੰਜਨ ਹੋਏ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ।
ਮੰਨੈ ਸੁਰਤ ਹੋਵੇ ਮਨ ਬੁੱਧ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ 13ਵੀਂ ਪੌੜੀ ਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਮੰਨਣ ਵਾਲੇ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਪਹਿਲਾਂ ਸ਼ਬਦ ਆਇਆ ਸੀ ਮੰਨੇ ਕੀ ਗਤ ਮੰਨੇ, ਇੱਕ ਲਾਂ ਦੇ ਨਾਲ ਸਤਿਗੁਰੂ ਨੇ ਇਹ ਸ਼ਬਦ ਲਿਖਿਆ ਸੀ। ਹੁਣ ਦੂਸਰੀ ਪੌੜੀ ਦੇ ਵਿੱਚ ਮੰਨੈ ਦੋ ਲਾਵਾਂ ਦੇ ਨਾਲ ਲਿਖਿਆ। ਕਈ ਵਾਰੀ ਅਸੀਂ ਭੁੱਲ ਭੁਲੇਖੇ ਲਾਵਾਂ ਅਤੇ ਦੁਲਾਵਾਂ ਦਾ ਬਿਨਾਂ ਖਿਆਲ ਕੀਤੇ ਇੱਕੋ ਢੰਗ ਨਾਲ ਹੀ ਉਚਾਰਨ ਕਰ ਜਾਂਦੇ ਹਾਂ, ਪਰ ਨਹੀਂ, ਲਾਂ ਅਤੇ ਦੁਲਾਂ ਦਾ ਅਰਥਾਂ ਵਿੱਚ ਬਹੁਤ ਫਰਕ ਹੈ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਗੁਰਬਾਣੀ ਦਾ ਹਰ ਅੱਖਰ ਅਤੇ ਲਗ ਮਾਤਰ ਧਿਆਨ ਦੇ ਨਾਲ ਪੜ੍ਹਨੀ ਚਾਹੀਦੀ ਹੈ, ਉਹਦਾ ਉਚਾਰਨ ਸ਼ੁੱਧ ਕਰਨਾ ਚਾਹੀਦਾ। ਹੁਣ ਇੱਥੇ ਸ਼ਬਦ ਆਇਆ ਮੰਨੈ ਸੁਰਤ ਹੋਵੇ ਮਨ ਬੁੱਧ। ਮੰਨੈ ਦਾ ਅਰਥ ਹੈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਅਤੇ ਮੰਨੇ ਦਾ ਅਰਥ ਸੀ ਹੁਕਮ ਮੰਨਣ ਵਾਲੇ ਦੀ, ਇੱਕ ਹੁਕਮ ਮੰਨਣ ਵਾਲਾ ਹੈ, ਉਹਦੀ ਗੱਲ ਪਹਿਲਾਂ ਆਖੀ ਹੈ। ਹਜ਼ੂਰ ਕਹਿੰਦੇ ਮੰਨੈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਸੁਰਤ ਹੋਵੇ ਮਨ ਬੁੱਧ, ਉਹਨੂੰ ਭਾਈ ਅਸਲੀ ਉਸਦੀ ਸੁਰਤ ਉੱਚੀ ਹੋ ਜਾਂਦੀ ਹੈ, ਉਹਦੀ ਸੁਰਤ ਜਾਗ ਪੈਂਦੀ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਅਤੇ ਫਿਰ ਉਹਦੇ ਮਨ ਅਤੇ ਬੁੱਧ ਵਿੱਚ ਵੀ ਐਸੀ ਇੱਕ ਸਮਝ ਪੈਦਾ ਹੋ ਜਾਂਦੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੀ ਅਨੁਭਵ ਕਰ ਸਕਦਾ ਹੈ। ਕਿਉਂਕਿ ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਉਹਦੀ ਬੁੱਧੀ ਇੰਨੀ ਨਿਰਮਲ ਹੋ ਜਾਂਦੀ ਹੈ, ਅਤੇ ਫਿਰ ਉਹ ਅੱਗੇ ਸਿਮਰਨ ਕਰਦਾ ਕਰਦਾ ਆਤਮ ਵਿਸ਼ੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦੇ। ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ, ਉਹਦੇ ਬਾਰੇ ਲਿਖਿਆ ਹੈ, ਤੁਗਰਿਆ ਬੁੱਧਿਆ ਸੂਖਮਿਆ ਸੂਖਮਦਰਸੀ। ਉਹਦੇ ਨਾਲ ਸੂਖਮ ਤੋਂ ਸੂਖਮ ਅੱਗੇ ਜਿਹੜੀ ਵਾਹਿਗੁਰੂ ਦੀ ਹਸਤੀ ਹੈ ਉਹਨੂੰ ਤੱਕਿਆ ਜਾਂਦਾ। ਜਿੰਨੀ ਬੁੱਧੀ ਸੂਖਮ ਹੁੰਦੀ ਹੈ, ਓਨਾ ਹੀ ਉਹ ਸੂਖਮ ਚੀਜ਼ ਦੀ ਵਿਚਾਰ ਕਰ ਸਕਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਮੰਨੈ ਸੁਰਤ ਹੋਵੇ ਮਨ ਬੁੱਧ, ਔਰ ਉਹਦੇ ਅੰਦਰ ਇੱਕ ਐਸੀ ਸੁਰਤ ਚੇਤਨਾ ਪੈਦਾ ਹੁੰਦੀ ਹੈ, ਇੱਕ ਐਸੀ ਸ਼ਕਤੀ ਪੈਦਾ ਹੁੰਦੀ ਹੈ, ਅਤੇ ਫਿਰ ਉਹਦੇ ਮਨ ਅਤੇ ਬੁੱਧੀ ਅੰਦਰ ਇੱਕ ਇੰਨੀ ਉੱਚੀ ਸਮਝ ਪੈਦਾ ਹੋ ਜਾਂਦੀ ਹੈ, ਅਤੇ ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਅਨੁਭਵ ਕਰਨ ਲੱਗ ਜਾਂਦਾ ਹੈ। ਜਾਂ ਇਹਦਾ ਦੂਜਾ ਅਰਥ ਇਹ ਵੀ ਕੀਤਾ, ਮੰਨੈ ਸੁਰਤ ਹੋਵੇ ਮਨ ਬੁੱਧ, ਵੀ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨ ਦੇ ਨਾਲ ਮਨ ਅਤੇ ਬੁੱਧੀ ਅੰਦਰ ਸੁਰਤ ਹੋਵੇ, ਵਾਹਿਗੁਰੂ ਦੀ ਸੁਰਤ ਸਮਝ ਗਿਆਤ ਪੈਦਾ ਹੋ ਜਾਂਦੀ ਹੈ। ਇਹ ਨਾਮ ਦੀ ਕਮਾਈ ਦਾ ਸਦਕਾ ਤੇ ਵਾਹਿਗੁਰੂ ਦੀ ਸਮਝ ਆ ਜਾਂਦੀ ਹੈ।
ਮੰਨੈ ਸਗਲ ਭਵਨ ਕੀ ਸੁੱਧ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਵੀ ਗੁਰੂ ਦਾ ਹੁਕਮ ਮੰਨਦਾ ਹੈ ਤੇ ਨਾਲ ਨਾਮ ਦੀ ਕਮਾਈ ਕਰਦਾ ਹੈ, ਸਗਲ ਭਵਨ ਕੀ ਸੁੱਧ, ਉਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਭਵਨ ਦਾ ਅਰਥ ਹੈ ਤਵਕ, ਭਵਨ ਦਾ ਅਰਥ ਹੈ ਲੋਕ, ਆਹ ਮਾਤ ਲੋਕ ਹੈ। ਇਸ ਤੋਂ ਬਿਨਾਂ ਹੋਰ ਵੀ ਬੜੇ ਲੋਕ ਨੇ। ਇੱਕ ਬ੍ਰਹਿਮੰਡ ਦੇ ਵਿੱਚ 14 ਲੋਕ ਮੰਨੇ ਨੇ, 21 ਪੁਰੀਆਂ ਮੰਨੀਆਂ ਹੋਈਆਂ, ਅਤੇ ਬ੍ਰਹਿਮੰਡ ਵੀ ਕਰੋੜਾਂ ਨੇ, ਅਤੇ ਅਕਾਲ ਪੁਰਖ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਸੁਆਮੀ ਹੈ, ਅਤੇ ਜਿਹੜਾ ਉਸ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦਾ ਹੈ ਉਹਨੂੰ ਸਾਰੇ ਹੀ ਭਵਨਾਂ ਦੀ, ਸਾਰੇ ਬ੍ਰਹਿਮੰਡਾਂ ਖੰਡਾਂ ਦੀ ਸਮਝ ਆ ਜਾਂਦੀ ਹੈ ਕਿੱਥੇ ਕੀ ਹੋ ਰਿਹਾ ਹੈ। ਆਹ ਹੁਣ ਤਾਂ ਜਿਹੜੇ ਬੜੇ ਬੜੇ ਸਾਇੰਸਦਾਨ ਨੇ ਮਸਾਂ ਚੰਦਰਮਾ ਤੱਕ ਹੀ ਪਹੁੰਚੇ ਨੇ, ਹੁਣ ਕਹਿੰਦੇ ਮੰਗਲ ਤੱਕ ਪਹੁੰਚ ਗਏ ਨੇ, ਲੱਖਾਂ ਕਰੋੜਾਂ ਅਰਬਾਂ ਖਰਬਾਂ ਡਾਲਰ ਖਰਚ ਕੇ ਉਹ ਮਸਾਂ ਉੱਥੇ ਗਏ ਨੇ, ਪਰ ਹਜ਼ੂਰ ਕਹਿੰਦੇ ਨਾਮ ਦੀ ਕਮਾਈ ਕਰਨ ਵਾਲਾ ਸਹਿਜੇ ਹੀ ਉੱਥੇ ਪਹੁੰਚ ਜਾਂਦਾ। ਇਸੇ ਲਈ ਜਿਹੜੀ ਇੱਕ ਬਾਹਰਲੀ ਸਾਇੰਸ ਹੈ ਅਤੇ ਇੱਕ ਆਤਮ ਸਾਇੰਸ ਹੈ, ਇਹ ਅੰਦਰਲੀ ਸਾਇੰਸ ਹੈ। ਜਿੱਥੇ ਬਾਹਰਲੀ ਸਾਇੰਸ ਖਤਮ ਹੋ ਜਾਂਦੀ ਹੈ ਉੱਥੇ ਫਿਰ ਆਤਮ ਸਾਇੰਸ ਅੱਗੇ ਸਾਡੀ ਅਗਵਾਈ ਕਰਦੀ ਹੈ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਨੇ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਸਗਲ ਭਵਨ ਕੀ ਸੁੱਧ, ਉਹਨੂੰ ਸਾਰੇ ਭਵਨਾਂ ਦੀ ਹੀ ਸੁੱਧ ਹੋ ਜਾਂਦੀ ਹੈ, ਸਾਰੇ ਲੋਕਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਕਿੱਥੇ ਕੀ ਹੋ ਰਿਹਾ ਹੈ ਸਭ ਕੁਝ ਦਾ ਪਤਾ ਲੱਗ ਜਾਂਦਾ। ਜਿਹੜਾ ਗੁਰੂ ਦਾ ਹੁਕਮ ਮੰਨੇ ਉਹਨੂੰ ਇਹ ਸਮਝ ਆ ਜਾਂਦੀ ਹੈ। ਇਸੇ ਲਈ ਇਤਿਹਾਸ ਵਿੱਚ ਇੱਕ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਆਪਣੇ ਘਰ ਬਰਾਜੇ ਹੋਏ ਸਨ। ਰਾਏ ਪੋਏ ਕੀ ਤਲਵੰਡੀ, ਜਿਸ ਨੂੰ ਸ਼੍ਰੀ ਨਨਕਾਣਾ ਸਾਹਿਬ ਆਪਾਂ ਆਖਦੇ ਹਾਂ, ਸਤਿਗੁਰੂ ਆਪਣੇ ਘਰ ਵਿੱਚ ਬਰਾਜੇ ਹੋਏ ਸਨ। ਦੁਪਹਿਰ ਦਾ ਵਕਤ ਸੀ। ਗੁਰੂ ਮਹਾਰਾਜ ਦੀ ਮਾਤਾ ਮਾਤਾ ਤ੍ਰਿਪਤਾ ਜੀ ਨੇ ਆਪਣੀ ਦਾਸੀ ਨੂੰ, ਜਿਸਦਾ ਨਾਮ ਤੁਲਸਾ ਲਿਖਿਆ ਹੋਇਆ, ਆਪਣੀ ਦਾਸੀ ਤੁਲਸਾ ਨੂੰ ਭੇਜਿਆ ਕਿ ਜਾ ਕੇ ਮੇਰੇ ਲਾਲ, ਮੇਰੇ ਪਿਆਰੇ ਸਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਠਾ ਕੇ ਲਿਆ, ਤਾਂ ਕਿ ਮੈਂ ਉਹਨਾਂ ਲਈ ਪ੍ਰਸ਼ਾਦਾ ਤਿਆਰ ਕੀਤਾ ਅਤੇ ਗਰਮ ਗਰਮ ਪ੍ਰਸ਼ਾਦਾ ਛਕ ਲੈਣ। ਹੁਣ ਜਦੋਂ ਦਾਸੀ ਸਤਿਗੁਰੂ ਦੇ ਕੋਲ ਗਈ, ਬੜੀ ਸਿਆਣੀ ਸੀ, ਸੋਚਣ ਲੱਗ ਪਈ ਜੇ ਹੁਣ ਮੈਂ ਇਹਨਾਂ ਨੂੰ ਆਵਾਜ਼ ਮਾਰੀ ਜਾਂ ਹੱਥ ਲਾ ਕੇ ਇਹਨਾਂ ਨੂੰ ਜਗਾਇਆ ਔਰ ਇਹ ਇਹਨਾਂ ਦੀ ਬੇਅਦਬੀ ਹੋਵੇਗੀ, ਇਸ ਲਈ ਹੁਣ ਮੈਨੂੰ ਕਰਨਾ ਕੀ ਚਾਹੀਦਾ। ਉਹਦੇ ਮਨ ਦੇ ਵਿੱਚ ਐਸੀ ਵਾਹਿਗੁਰੂ ਪਰਮੇਸ਼ਰ ਨੇ ਇੱਕ ਇੱਛਾ ਪੈਦਾ ਕੀਤੀ। ਉਹ ਕਹਿਣ ਲੱਗੀ, ਮੇਰੇ ਹੱਥ ਵੀ ਇੰਨੇ ਪਵਿੱਤਰ ਨਹੀਂ, ਮੈਂ ਗੁਰੂ ਮਹਾਰਾਜ ਨੂੰ ਹੱਥ ਲਾ ਦੇਵਾਂ। ਅਖੀਰ ਉਸਦੇ ਮਨ ਵਿੱਚ ਖਿਆਲ ਆਇਆ, ਗੁਰੂ ਮਹਾਰਾਜ ਦਾ ਇੱਕ ਚਰਨ ਚਾਦਰ ਤੋਂ ਬਾਹਰ ਸੀ, ਅਤੇ ਕਹਿੰਦੀ ਫਿਰ ਇਉਂ ਕਰਾਂ ਬਈ ਮੈਂ ਆਪਣੀ ਜਿਹੜੀ ਜ਼ੁਬਾਨ ਹੈ ਬੜੀ ਕੋਮਲ ਹੈ, ਮੈਂ ਆਪਣੀ ਜ਼ੁਬਾਨ ਦੇ ਨਾਲ ਗੁਰੂ ਮਹਾਰਾਜ ਦੇ ਪੈਰ ਦੇ ਅੰਗੂਠੇ ਨੂੰ ਚੱਟਣਾ ਸ਼ੁਰੂ ਕਰ ਦੇਵਾਂ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਤਕਲੀਫ ਵੀ ਨਹੀਂ ਹੋਵੇਗੀ, ਅਤੇ ਹੌਲੀ ਹੌਲੀ ਮੇਰੀ ਰਸਨਾ ਦੇ ਸਪਰਸ਼ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਗ ਵੀ ਪੈਣਗੇ ਅਤੇ ਮੇਰਾ ਮਨੋਰਥ ਵੀ ਸਫਲ ਹੋ ਜਾਵੇਗਾ। ਇਸ ਖਿਆਲ ਦੇ ਨਾਲ ਉਸ ਤੁਲਸਾ ਦਾਸੀ ਦੇ ਭਾਗ ਜਾਗ ਪਏ, ਜਨ ਨਾਨਕ ਪ੍ਰੀਤ ਸਾਧ ਪਗ ਚਾਟੇ। ਉਸਨੇ ਰਸਨਾ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਨੂੰ ਚਟਣਾ ਸ਼ੁਰੂ ਕਰ ਦਿੱਤਾ, ਮੰਨੈ ਸਗਲ ਭਵਨ ਕੀ ਸੁੱਧ। ਅਤੇ ਜਦੋਂ ਉਸਨੇ ਗੁਰੂ ਮਹਾਰਾਜ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕੀਤੀ ਰਸਨਾ ਦੁਆਰਾ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਇੱਥੇ ਬਰਾਜੇ ਹੋਏ ਸਨ, ਪਰ ਉਸ ਤੁਲਸਾ ਦਾਸੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਿਸੇ ਗੁਰਸਿੱਖ ਦੀ ਸਹਾਇਤਾ ਕਰਨ ਲਈ ਸਮੁੰਦਰਾਂ ਵਿੱਚ ਪਹੁੰਚੇ ਹੋਏ ਨੇ। ਦਾਸੀ ਉੱਥੇ ਹੀ ਮਗਨ ਹੋ ਗਈ। ਕੁਛ ਦੇਰ ਤੋਂ ਬਾਅਦ ਮਾਤਾ ਤ੍ਰਿਪਤਾ ਨੇ ਆਵਾਜ਼ ਦਿੱਤੀ, ਕਹਿਣ ਲੱਗੀ, ਤੁਲਸਾ ਤੂੰ ਵੀ ਉੱਥੇ ਅੰਦਰ ਜਾ ਕੇ ਬੈਠ ਗਈ ਹੈ, ਮੈਂ ਤੇ ਤੈਨੂੰ ਆਪਣੇ ਸਪੁੱਤਰ ਨੂੰ ਲੈਣ ਵਾਸਤੇ ਭੇਜਿਆ ਅਤੇ ਤੂੰ ਵੀ ਉੱਥੇ ਜਾ ਕੇ ਸੌ ਗਈ। ਤੁਲਸਾ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਜੀ ਕੁਛ ਨਾਰਾਜ਼ ਨੇ, ਅਚਾਨਕ ਬਾਹਰ ਆਈ ਅਤੇ ਕਹਿਣ ਲੱਗੀ, ਮਾਤਾ ਜੀ ਹੌਲੀ ਬੋਲੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ, ਕਿਧਰੇ ਸਿੱਖ ਦਾ ਕਾਰਜ ਅਧੂਰਾ ਨਾ ਰਹਿ ਜਾਵੇ, ਇਸ ਲਈ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਫਿਰ ਮੈਂ ਗੁਰੂ ਮਹਾਰਾਜ ਨੂੰ ਜਗਾ ਕੇ ਲਿਆਵਾਂਗੀ। ਅਤੇ ਜਦੋਂ ਮਾਤਾ ਨੇ ਇਹ ਗੱਲ ਸੁਣੀ, ਮਾਤਾ ਜੀ ਦੇ ਉੱਤੇ ਸਤਿਗੁਰੂ ਨੇ ਮੂੰਹ ਮਾਇਆ ਦਾ ਪਰਦਾ ਪਾਇਆ ਹੋਇਆ ਸੀ, ਉਹ ਇਸ ਅੰਦਰੂਨੀ ਗੱਲ ਨੂੰ ਸਮਝ ਨਾ ਸਕੀ। ਕਹਿਣ ਲੱਗੀ, ਅੱਗੇ ਤਾਂ ਲੋਕ ਮੈਨੂੰ ਮਖੌਲ ਕਰਦੇ ਸਨ, ਤੇਰਾ ਪੁੱਤਰ ਬੜਾ ਵੱਡਾ ਇੱਕ ਮਹਾਂਪੁਰਖ ਹੈ, ਬੜੀ ਸ਼ਕਤੀ ਵਾਲਾ ਹੈ, ਪਰ ਅੱਜ ਤਾਂ ਤੂੰ ਵੀ ਮੈਨੂੰ ਮਖੌਲ ਕਰਨ ਲੱਗ ਪਈ ਹੈ। ਤੁਲਸਾ ਕਹਿਣ ਲੱਗੀ, ਮਾਤਾ ਜੀ ਮੈਂ ਸੱਚ ਆਖਦੀ ਹਾਂ। ਪਰ ਮਾਤਾ ਨੂੰ ਫਿਰ ਵੀ ਯਕੀਨ ਨਾ ਆਇਆ। ਅਖੀਰ ਮਾਤਾ ਆਪ ਉੱਠ ਕੇ ਗਈ, ਜਾ ਕੇ ਸਤਿਗੁਰੂ ਮਹਾਰਾਜ ਨੂੰ ਆਵਾਜ਼ ਦਿੱਤੀ, ਹੇ ਲਾਲ ਜੀ ਲੰਗਰ ਤਿਆਰ ਹੈ, ਗਰਮ ਗਰਮ ਛਕ ਲਵੋ। ਅਤੇ ਗੁਰੂ ਮਹਾਰਾਜ ਉੱਠ ਖਲੋਤੇ ਅਤੇ ਜਾ ਕੇ ਲੰਗਰ ਛਕਣ ਲੱਗ ਪਏ। ਉਧਰ ਦਾਸੀ ਐਸੀ ਪ੍ਰੇਮ ਦੇ ਵਿੱਚ ਬਾਬਰੀ ਹੋਈ, ਬਸ ਹੱਸੀ ਜਾਵੇ, ਇੰਨੀ ਖੁਸ਼ ਇੰਨੀ ਪ੍ਰਸੰਨ, ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਇਸ ਨੂੰ ਪ੍ਰਾਪਤ ਹੋ ਗਈ। ਅਤੇ ਸਤਿਗੁਰੂ ਕਹਿਣ ਲੱਗੇ, ਮਾਤਾ ਅੱਜ ਤੁਲਸਾ ਨੂੰ ਕੀ ਹੋ ਗਿਆ? ਮਾਤਾ ਪਹਿਲਾਂ ਹੀ ਸਮਾਂ ਭਾਲਦੀ ਸੀ, ਕਹਿੰਦੀ, ਮਹਾਰਾਜ ਅੱਗੇ ਤਾਂ ਹੋਰ ਲੋਕ ਮੈਨੂੰ ਮਜ਼ਾਕ ਕਰਦੇ ਸਨ, ਪਰ ਅੱਜ ਤੇ ਦਾਸੀ ਨੂੰ ਵੀ ਮਜ਼ਾਕ ਸੁੱਝਿਆ, ਮੈਂ ਤੁਹਾਨੂੰ ਉਠਾਉਣ ਲਈ ਭੇਜਿਆ। ਅਤੇ ਕਹਿਣ ਲੱਗੀ, ਵੀ ਗੁਰੂ ਮਹਾਰਾਜ ਤੇ ਕਿਸੇ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਨੂੰ ਸਮਝ ਗਏ ਵੀ ਭਾਂਡਾ ਛੋਟਾ ਸੀ, ਵਸਤੂ ਜ਼ਿਆਦਾ ਪੈ ਗਈ, ਹੁਣ ਇਸ ਤੋਂ ਸੰਭਾਲੀ ਨਹੀਂ ਜਾਂਦੀ, ਭਾਂਡਾ ਉਛਲ ਰਿਹਾ ਹੈ। ਅਤੇ ਸਤਿਗੁਰੂ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ, ਕਹਿਣ ਲੱਗੇ, ਮਾਤਾ ਜੀ ਇਹ ਤਾਂ ਪਾਗਲ ਹੈ, ਇਹ ਤਾਂ ਝੱਲੀ ਹੈ, ਇਹਦੀ ਗੱਲ 'ਤੇ ਯਕੀਨ ਨਾ ਕਰਿਆ ਕਰੋ। ਜਦੋਂ ਇੰਨੀ ਗੱਲ ਆਖੀ ਤਾਂ ਉੱਥੇ ਸੱਚਮੁੱਚ ਹੀ ਵਿਚਾਰੀ ਪਾਗਲ ਹੋ ਗਈ, ਮਸਤਾਨੀ ਹੋ ਗਈ, ਪਰ ਉਹ ਦੁਨੀਆ ਦੇ ਪਾਗਲਾਂ ਵਰਗੀ ਪਾਗਲ ਨਹੀਂ ਸੀ। ਇਹ ਵੀ ਫਰਕ ਸਮਝਣ ਦੀ ਲੋੜ ਹੈ, ਪਾਗਲ ਦੋ ਕਿਸਮ ਦੇ ਹੁੰਦੇ ਨੇ। ਇੱਕ ਉਹ ਪਾਗਲ ਹੁੰਦੇ ਨੇ ਜਿਨ੍ਹਾਂ ਦਾ ਦਿਮਾਗੀ ਤਵਾਜਨ ਹੇਠਾਂ ਡਿੱਗ ਪੈਂਦਾ, ਇੱਕ ਸੰਤੁਲਨ ਉਹਨਾਂ ਦਾ ਵਿਗੜ ਜਾਂਦਾ, ਉਹਨਾਂ ਦੀ ਗੱਲ ਸਾਨੂੰ ਸਮਝ ਨਹੀਂ ਆਉਂਦੀ ਉਹ ਕੀ ਕਰ ਰਹੇ ਨੇ। ਪਰ ਦੂਸਰੇ ਪਾਸੇ ਜਿਹੜੇ ਨਾਮ ਦੀ ਕਮਾਈ ਵਾਲੇ ਮਹਾਂਪੁਰਖ ਹੁੰਦੇ ਨੇ, ਔਰ ਉਹਨਾਂ ਦੇ ਦਿਮਾਗ ਦੀ ਸੋਚ ਇੰਨੀ ਉੱਚੀ ਹੋ ਜਾਂਦੀ ਹੈ, ਅਸੀਂ ਉਹਨੂੰ ਸਮਝਣ ਤੋਂ ਅਸਮਰੱਥ ਹੋ ਜਾਂਦੇ ਹਾਂ। ਉਹ ਵੀ ਮਸਤਾਨਿਆਂ ਦੀ ਤਰ੍ਹਾਂ ਸੰਸਾਰ ਦੇ ਵਿੱਚ ਵਿਚਰਦੇ ਨੇ, ਔਰ ਉਹਨਾਂ ਦੇ ਬਾਰੇ ਸਤਿਗੁਰੂ ਦੀ ਬਾਣੀ ਨੇ ਲਿਖਿਆ ਹੈ, ਤਉ ਦੇਵਾਨਾ ਜਾਣੀਆ ਜਾਂ ਸਾਹਿਬ ਤਰੇ ਪਿਆਰ, ਮੰਦਾ ਜਾਣਾ ਆਪ ਕੋ ਅਵਰ ਪਲਾ ਸੰਸਾਰ। ਤਉ ਦੇਵਾਨਾ ਜਾਣੀਆ ਜਾਂ ਪੈ ਦੀਵਾਨਾ ਹੋਏ, ਅਸਲੀ ਦੀਵਾਨੇ ਅਸਲੀ ਮਸਤਾਨਿਆਂ ਦੀ ਅਵਸਥਾ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀ ਹੈ, ਜਿਨ੍ਹਾਂ ਨੂੰ ਨਾਮ ਦੀ ਰੰਗਣ ਚੜ ਜਾਂਦੀ ਹੈ ਉਹ ਵੀ ਮਸਤੀ ਵਿੱਚ ਹੀ ਝੂਮਦੇ ਨੇ। ਹੁਣ ਇਸ ਦਾਸੀ ਨੂੰ ਗੁਰੂ ਮਹਾਰਾਜ ਨੇ ਐਸੀ ਨਾਮ ਦੀ ਰੰਗਣ ਚੜ੍ਹਾਈ ਅਤੇ ਔਰ ਇਹਦੀ ਸਰੀਰਕ ਸੁੱਧ ਬੁੱਧ ਇਸ ਨੂੰ ਭੁੱਲ ਗਈ, ਆਪਣੀ ਕਿਰਿਆ ਮਾੜੀ ਮੋਟੀ ਕਰਦੀ ਹੈ, ਪਰ ਜਦੋਂ ਅੰਧਾ ਸਮਾਂ ਆਇਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਦਾਸੀ ਨੂੰ ਵੀ ਸੱਚਖੰਡ ਦੇ ਵਿੱਚ ਥਾਂ ਦਿੱਤੀ। ਇਹ ਹੈ ਹੁਕਮ ਮੰਨਣ ਦੀ ਗੱਲ, ਮੰਨੈ ਸਗਲ ਭਵਨ ਕੀ ਸੁੱਧ। ਭਾਈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਪਿਆਰਿਆਂ ਦਾ ਸਤਿਕਾਰ ਕਰਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ, ਉਹਨੂੰ ਸਾਰੇ ਭਵਨਾਂ ਦੀ ਸੁੱਧ ਹੋ ਜਾਂਦੀ ਹੈ, 14 ਲੋਕਾਂ ਦਾ ਪਤਾ ਲੱਗ ਜਾਂਦਾ ਹੈ, ਲੱਖਾਂ ਪਾਤਾਲਾਂ ਅਤੇ ਆਕਾਸ਼ਾਂ ਦੀ ਸੋਝੀ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਈ ਹਰ ਗੁਰਸਿੱਖ ਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
ਮੰਨੈ ਮੋਹ ਚੋਟਾ ਨਾ ਖਾਏ।
ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦਾ ਹੁਕਮ ਮੰਨਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ, ਗੁਰੂ ਦਾ ਹੁਕਮ ਤਾਂ ਨਾਮ ਜਪਣਾ ਹੀ ਹੈ ਨਾ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਹਜ਼ੂਰ ਕਹਿੰਦੇ ਨੇ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਕਿਰਤ ਕਰਦਾ, ਨਾਮ ਜਪਦਾ, ਵੰਡ ਛਕਦਾ ਹੈ, ਮੋਹ ਚੋਟਾ ਨਾ ਖਾਏ। ਉਹ ਆਪਣੇ ਮੂੰਹ 'ਤੇ ਵਿਕਾਰਾਂ ਦੀਆਂ ਚੋਟਾਂ ਨਹੀਂ ਖਾਂਦਾ, ਜਿਹੜਾ ਨਾਮ ਦੀ ਕਮਾਈ ਕਰਦਾ ਹੈ ਨਾ, ਉਹਦੇ ਉੱਤੇ ਐਸੀ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ, ਉਹਦੇ ਅੰਦਰ ਇੱਕ ਐਸੀ ਆਤਮਕ ਸ਼ਕਤੀ ਪੈਦਾ ਹੋ ਜਾਂਦੀ ਹੈ, ਉਹ ਇਹਨਾਂ ਵਿਕਾਰਾਂ ਨੂੰ ਵੀ ਫਤਿਹ ਕਰ ਲੈਂਦੇ। ਨਹੀਂ ਤਾਂ ਹੁਣ ਇਹ ਜਿਹੜੇ ਵਿਕਾਰ ਨੇ, ਇਹਨਾਂ ਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਇਹਨਾਂ ਦੀ ਸ਼ਕਤੀ ਏਡੀ ਮਹਾਨ ਹੈ, ਇਹਨਾਂ ਤੋਂ ਬਚਣਾ ਬਹੁਤ ਔਖੀ ਗੱਲ ਹੈ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਆਉਂਦਾ ਹੈ, ਨਾਥ ਕਸ਼ੂ ਨਾ ਜਾਨੋ, ਮਨ ਮਾਇਆ ਕੈ ਹੱਥ ਬਿਕਾਨੋ, ਤੁਮ ਕਹੀਅਤ ਉਹ ਜਗਤ ਗੁਰ ਸਵਾਮੀ, ਹਮ ਕਹੀਅਤ ਕਲਜੋ ਕੇ ਕਾਮੀ। ਅੱਗੇ ਚੱਲ ਕੇ ਭਗਤ ਜੀ ਲਿਖਦੇ ਨੇ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹੀ ਤੇ ਰਸਤੇ ਵਿੱਚ ਦੀਵਾਰਾਂ ਨੇ, ਇਹੀ ਤੇ ਪਹਾੜ ਨੇ ਸਾਡੇ ਸਾਹਮਣੇ ਖੜੇ, ਇਹੀ ਨਹੀਂ ਸਾਨੂੰ ਅੱਗੇ ਜਾਣ ਦਿੰਦੇ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਅੱਗੇ ਲਿਖਦੇ ਨੇ, ਜਦ ਦੇਖੋ ਤਾਂ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਾਹ ਪਏ ਸਾਖੀ। ਔਰ ਇਹਨਾਂ ਨੇ ਕਿਸੇ ਨੂੰ ਵੀ ਛੱਡਿਆ ਨਹੀਂ। ਅੱਗੇ ਚੱਲ ਕੇ ਲਿਖਿਆ ਹੈ, ਗੌਤਮ ਨਾਰ ਉਮਾ ਪਤ ਸਵਾਮੀ, ਗੌਤਮ ਰਿਸ਼ੀ ਦੀ ਘਰਵਾਲੀ ਅਹਿਲਿਆ, ਉਹਨੂੰ ਵੀ ਇਹਨਾਂ ਵਿਕਾਰਾਂ ਨੇ ਸਤਾਇਆ। ਗੌਤਮ ਨਾਰ ਉਮਾ ਪਤ ਸਵਾਮੀ, ਉਮਾ ਪਤ ਸ਼ਿਵ ਜੀ ਦਾ ਪਤੀ, ਪਾਰਵਤੀ ਦਾ ਪਤੀ ਸ਼ਿਵ ਜੀ, ਉਹਨੂੰ ਵੀ ਇਸਨੇ ਤੰਗ ਕੀਤਾ। ਅਤੇ ਸਵਾਮੀ ਤੋਂ ਮੁਰਾਦ ਹੈ ਵਿਸ਼ਨੂੰ ਦੇਵਤੇ ਦੀ, ਔਰ ਇਹਨੂੰ ਵੀ ਇਹਨਾਂ ਵਿਕਾਰਾਂ ਨੇ ਖੁਆਰ ਕੀਤਾ, ਕਿਉਂਕਿ ਇਹ ਵੀ ਸਾਰੇ ਮਾਇਆ ਦੇ ਅਧੀਨ ਨੇ ਨਾ। ਸਰਪਣੀ ਅਤੇ ਉਪਰਨੀ ਬਲੀਆ ਜਨ ਬ੍ਰਹਮਾ ਵਿਸ਼ਨ ਮਹਾਂਦੇਵ ਸ਼ਲੀਆ, ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤੇ ਵੀ ਵਿਕਾਰਾਂ ਨੇ ਸਤਾਏ। ਗੌਤਮ ਨਾਰ ਉਮਾ ਪਤ ਸਵਾਮੀ, ਸੀਸ ਧਾਰਨ ਸਹਿਸ ਪਾਗ ਗਾਮੀ, ਸੀਸ ਧਾਰਨ ਤੋਂ ਮੁਰਾਦ ਹੈ ਬ੍ਰਹਮਾ ਦੀ, ਅਤੇ ਸਹਿਸ ਪਾਗ ਗਾਮੀ ਇੰਦਰ ਦਾ ਨਾਮ ਹੈ। ਔਰ ਇਹਨਾਂ ਸਾਰਿਆਂ ਨੂੰ ਹੀ ਇਹਨਾਂ ਵਿਕਾਰਾਂ ਨੇ ਤੰਗ ਕੀਤਾ ਹੋਇਆ, ਇਹਨਾਂ ਨੂੰ ਜਿੱਤਣਾ ਬਹੁਤ ਔਖੀ ਗੱਲ ਹੈ। ਇਸ ਲਈ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਕਿਉਂਕਿ ਗੁਰੂ ਵਿੱਚ ਇਹ ਸ਼ਕਤੀ ਹੈ, ਭੱਟਾ ਨੇ ਇਸ ਲਈ ਆਖਿਆ ਹੈ ਨਾ ਵੀ ਗੁਰੂ ਮਹਾਰਾਜ ਦੇ ਵਿੱਚ ਇਹ ਸ਼ਕਤੀ ਹੈ, ਅਮੇ ਦ੍ਰਿਸ਼ ਸੁਭ ਕਰੇ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਔਰ ਲੋਭ ਮੋਹ ਵਸ ਕਰੇ ਸਭੈ ਬਲ। ਇਹ ਵਿਕਾਰ ਸਤਿਗੁਰੂ ਦੀ ਕਿਰਪਾ ਨਾਲ ਵਸ ਹੁੰਦੇ ਨੇ। ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਹਜ਼ੂਰ ਕਹਿੰਦੇ ਮੰਨੈ ਮੋਹ ਚੋਟਾ ਨਾ ਖਾਏ, ਉਹ ਆਪਣੇ ਮੂੰਹ 'ਤੇ ਵਿਕਾਰਾਂ ਦੀਆਂ ਚੋਟਾਂ ਨਹੀਂ ਖਾਂਦਾ। ਨਹੀਂ, ਵਿਕਾਰ ਕਿਸੇ ਨੂੰ ਨਹੀਂ ਛੱਡਦੇ, ਕਿਸੇ ਨੂੰ ਨਹੀਂ ਮਾਫ਼ ਕਰਦੇ, ਪਰ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਅਤੇ ਗੁਰੂ ਦੇ ਨਾਮ ਦੀ ਕਮਾਈ ਕਰਦਾ ਹੈ, ਗੁਰੂ ਦੇ ਬਖਸ਼ੇ ਬਚਨਾਂ 'ਤੇ ਪਹਿਰਾ ਦਿੰਦਾ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਪੈਣ ਵਿਖਾਉਣਾ, ਉਹਦੇ ਮੂੰਹ 'ਤੇ ਇਹ ਵਿਕਾਰ ਵੀ ਚੋਟਾ ਨਹੀਂ ਮਾਰ ਸਕਦੇ।
ਮੰਨੈ ਜਮ ਕੈ ਸਾਥ ਨਾ ਜਾਏ।
ਲੋ, ਹੋਰ ਮੰਨਣ ਦਾ ਹੁਕਮ ਇਹ ਹੈ, ਜਿਹੜਾ ਗੁਰੂ ਦਾ ਹੁਕਮ ਮੰਨਦਾ ਤੇ ਨਾਮ ਦੀ ਕਮਾਈ ਕਰਦਾ ਹੈ, ਹਜ਼ੂਰ ਕਹਿੰਦੇ ਉਹ ਕਦੇ ਜਮਾਂ ਦੇ ਨਾਲ ਵੀ ਅੱਗੇ ਪ੍ਰਲੋਕ ਵਿੱਚ ਨਹੀਂ ਜਾਂਦਾ। ਇਹਦਾ ਮਤਲਬ ਇਹ ਹੈ, ਜਿਹੜੇ ਪਾਪੀ ਲੋਕ ਨੇ ਉਹਨਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ, ਪਰ ਜਿਹੜਾ ਨਾਮ ਦੀ ਕਮਾਈ ਕਰਦਾ ਉਹਦੇ ਬਾਰੇ ਸਤਿਗੁਰੂ ਨੇ ਲਿਖਿਆ ਹੈ, ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰਾਖੈ ਦੇਹ ਕਰ ਹੱਥ। ਉਹ ਰਸਤਾ ਜਮਾਂ ਦਾ ਗੁਰਮੁਖਾਂ ਤੋਂ ਦੂਰ ਰਹਿ ਜਾਂਦਾ ਹੈ, ਗੁਰਮੁਖ ਹੋਰ ਵੱਖਰੇ ਰਸਤੇ ਜਾਂਦੇ ਨੇ। ਇਹ ਕੀਟੀ ਮਾਰਗ ਹੈ, ਦੂਸਰਾ ਬਿਹੰਗਮ ਮਾਰਗ ਹੈ। ਕੀਟੀ ਮਾਰਗ ਤੋਂ ਮੁਰਾਦ ਹੈ ਕੀੜੀ ਮਾਰਗ ਦੀ, ਜਿਹੜਾ ਕਰਮ ਕਾਂਡ ਦਾ ਰਸਤਾ ਹੈ ਇਹ ਕੀਟੀ ਮਾਰਗ ਹੈ। ਹੁਣ ਕੀੜੀ ਨੇ ਕਿਸੇ ਬਿਰਛ ਦੀ ਟੀਸੀ 'ਤੇ ਫਲ ਲੱਗਿਆ ਹੋਇਆ, ਉੱਥੇ ਤੱਕ ਪਹੁੰਚਣਾ ਹੋਵੇ, ਉਹ ਰੀਂਗ ਰੀਂਗ ਕੇ ਜਾਵੇਗੀ, ਅਤੇ ਕਈ ਵਾਰੀ ਰਸਤਾ ਵੀ ਭੁੱਲ ਜਾਵੇਗੀ, ਕਿਤੇ ਡਿੱਗੇਗੀ, ਕਿਤੇ ਚੜ੍ਹੇਗੀ, ਕਿਤੇ ਤੁਰੇਗੀ, ਕਿਤੇ ਖੜ੍ਹੇਗੀ। ਇਹ ਹਾਲਤ ਕਰਮ ਕਾਂਡੀਆਂ ਦੀ ਹੁੰਦੀ ਹੈ। ਪਰ ਜਿਹੜੇ ਨਾਮ ਦੇ ਅਭਿਆਸੀ ਗੁਰਸਿੱਖ ਨੇ, ਉਹਨਾਂ ਦਾ ਮਾਰਗ ਬਿਹੰਗਮ ਮਾਰਗ ਹੁੰਦਾ। ਜਿਵੇਂ ਹੁਣ ਆਪਾਂ ਇੰਡੀਆ ਤੋਂ ਅਮਰੀਕਾ ਪੈਦਲ ਚੱਲ ਕੇ ਆਉਣਾ ਹੋਵੇ, ਰਸਤੇ ਵਿੱਚ ਪਹਾੜ ਵੀ ਨੇ, ਸਮੁੰਦਰ ਵੀ ਨੇ, ਕਿੰਨਾ ਔਖਾ ਹੈ। ਅਤੇ ਜਦੋਂ ਹਵਾਈ ਜਹਾਜ਼ 'ਤੇ ਬੈਠ ਜਾਂਦੇ ਹਾਂ, ਅਤੇ ਫਿਰ ਬੜੀ ਛੇਤੀ, ਬੜੀ ਆਸਾਨੀ ਨਾਲ, ਬੜੀਆਂ ਸਹੂਲਤਾਂ ਦੇ ਨਾਲ ਅਸੀਂ ਇੱਥੇ ਪਹੁੰਚ ਜਾਂਦੇ ਹਾਂ। ਇਹ ਜਿਹੜਾ ਗੁਰਸਿੱਖੀ ਦਾ ਮਾਰਗ ਹੈ, ਗੁਰਮੁਖ ਗਾਡੀ ਰਾਹ ਚਲਾਇਆ, ਇਹ ਬਿਹੰਗਮ ਮਾਰਗ ਹੈ। ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਉਹ ਸਿੱਧਾ ਹੀ ਸੱਚਖੰਡ ਦੇ ਵਿੱਚ ਚਲਿਆ ਜਾਂਦਾ। ਮੰਨੈ ਜਮ ਕੇ ਸਾਥ ਨਾ ਜਾਏ, ਜਿਹੜਾ ਨਾਮ ਦੀ ਕਮਾਈ ਕਰਦਾ ਉਹ ਕਦੇ ਵੀ ਜਮਾਂ ਦੇ ਨਾਲ ਪ੍ਰਲੋਕ ਦੇ ਰਸਤੇ ਨਹੀਂ ਜਾਂਦਾ। ਬਲਕਿ ਉਹ ਆਪਣੀ ਸ਼ਕਤੀ ਨਾਲ, ਨਾਮ ਦੀ ਸ਼ਕਤੀ ਨਾਲ ਉਹ ਸਿੱਧਾ ਸੱਚਖੰਡ ਦੇ ਵਿੱਚ ਚਲਿਆ ਜਾਂਦਾ ਹੈ।
ਐਸਾ ਨਾਮ ਨਿਰੰਜਣ ਹੋਏ,
ਪੜ੍ਹਦੇ ਹੋ,
ਜੇ ਕੋ ਮਨ ਜਾਣੇ ਮਨ ਕੋ।
ਇਸ ਪੰਕਤੀ ਦੇ ਅਰਥ ਅਨਵੇਂ ਕਰਕੇ ਲੱਗਦੇ ਹਨ। ਹਜ਼ੂਰ ਕਹਿੰਦੇ ਵੀ ਐਸਾ ਹੈ ਨਾਮ ਵਾਹਿਗੁਰੂ ਦਾ ਜਿਸ ਦੀ ਮਹਿਮਾ ਕਥਨ ਤੋਂ ਬਾਹਰ ਹੈ। ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ, ਪਤ ਪਵਿੱਤ ਪਏ ਰਾਮ ਕਹਿਤ ਹੀ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ ਗਨਕਾਂ ਹੂੰਗਤ ਪਾਈਏ। ਨਾਮ ਦੀ ਮਹਿਮਾ ਸਤਿਗੁਰੂ ਨੇ ਲਿਖੀ ਹੈ। ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰਹਿ ਪਾਰਾ। ਹਜ਼ੂਰ ਕਹਿੰਦੇ ਐਸਾ ਹੈ ਵਾਹਿਗੁਰੂ ਦਾ ਨਾਮ, ਪਰ ਨਾਲ ਹੀ ਕਹਿੰਦੇ ਨੇ ਨਿਰੰਜਨ ਹੋਏ, ਉਹ ਨਿਰੰਜਨ ਦਾ ਰੂਪ ਹੋ ਜਾਂਦਾ ਹੈ। ਕਿਹੜਾ? ਜੇ ਕੋ ਮਾਨੇ ਜਾਣੇ ਮਨ ਕੋਈ, ਜਿਹੜਾ ਆਪਣੇ ਮਨ ਦੇ ਵਿੱਚ ਨਾਮ ਦੀ ਕਮਾਈ ਕਰਨਾ ਜਾਣੇ, ਭਾਵ ਜਿਸਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਇਸ ਢੰਗ ਦੇ ਨਾਲ ਨਾਮ ਜਪਣਾ ਹੈ, ਪਹਿਲਾਂ ਰਸਨਾ ਤੋਂ ਜਪਣਾ ਹੈ, ਬੈਖਰੀ ਬਾਣੀ ਦੁਆਰਾ ਵਾਹਿਗੁਰੂ 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 ਦਾ ਜਾਪ ਕਰਨਾ ਹੈ, ਫਿਰ ਮਧਮਾ ਬਾਣੀ ਦੁਆਰਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ। ਜਪ ਅਤੇ ਜਾਪ, ਇਹ ਦੋ ਸਾਡੀਆਂ ਬਾਣੀਆਂ ਨੇ। ਜਪ ਦਾ ਅਰਥ ਮਹਾਂਪੁਰਖ ਇਹ ਕਰਦੇ ਸਨ ਵੀ ਜਿਹੜਾ ਰਸਨਾ ਤੋਂ ਜਪਿਆ ਜਾਵੇ, ਜਾਪ ਉਹ ਜਿਹੜਾ ਲਗਾਤਾਰ ਅਸੀਂ ਜਪਣਾ ਸ਼ੁਰੂ ਕਰ ਦਿੰਦੇ ਹਾਂ, ਉਹ ਮਧਮਾ ਬਾਣੀ ਦੁਆਰਾ ਜਿਹੜਾ ਅਸੀਂ ਲਗਾਤਾਰ ਜਾਪ ਕਰਦੇ ਹਾਂ ਉਸਨੂੰ ਜਾਪ ਕਹਿੰਦੇ ਨੇ। ਜਪ ਅਤੇ ਜਾਪ, ਹਜ਼ੂਰ ਕਹਿੰਦੇ ਨੇ ਇਹ ਬਾਣੀ ਜਪ ਹੈ, ਅਤੇ ਜਾਪ ਕਲਗੀਧਰ ਪਾਤਸ਼ਾਹ ਦੀ ਬਾਣੀ, ਲਗਾਤਾਰ ਵਾਹਿਗੁਰੂ ਦਾ ਨਾਮ ਜਪੀ ਜਾਣਾ, ਇਹਨੂੰ ਜਾਪ ਕਹਿੰਦੇ ਨੇ। ਜੇ ਕੋ ਮਨ ਨੇ ਜਾਣਾ ਮਨ ਕੋਏ, ਫਿਰ ਅੱਗੇ ਤੀਸਰੇ ਨੰਬਰ 'ਤੇ ਪਸੰਤੀ ਬਾਣੀ ਹੈ, ਉਹਦਾ ਹਿਰਦੇ ਵਿੱਚ ਵਾਸਾ ਹੈ। ਗੁਰਮੁਖ ਫਿਰ ਹੌਲੀ ਹੌਲੀ ਹਿਰਦੇ ਵਿੱਚ ਨਾਮ ਨੂੰ ਲੈ ਜਾਂਦੇ ਨੇ, ਪਹਿਲਾਂ ਰਸਨਾ, ਫਿਰ ਮਧਮਾ ਬਾਣੀ ਕੰਠ ਵਿੱਚ, ਫਿਰ ਉਹਨੂੰ ਹਿਰਦੇ ਵਿੱਚ ਲੈ ਜਾਂਦੇ ਨੇ। ਅਤੇ ਜਦੋਂ ਹਿਰਦੇ ਵਿੱਚ ਨਾਮ ਚਲਿਆ ਜਾਂਦਾ ਹੈ ਤਾਂ ਉਸ ਤੋਂ ਅੱਗੇ ਇੱਕ ਹੋਰ ਡੂੰਘਾ ਅਸਥਾਨ ਹੈ ਪਰਾ ਬਾਣੀ ਦਾ, ਜੋ ਨਾਭੀ ਦੇ ਹੇਠਾਂ ਮੰਨਿਆ ਹੋਇਆ ਹੈ। ਅਤੇ ਜਦੋਂ ਪਰਾ ਬਾਣੀ ਦੇ ਵਿੱਚ ਨਾਮ ਚਲਿਆ ਜਾਂਦਾ ਹੈ ਤਾਂ ਫਿਰ ਉਹ ਅਵਸਥਾ ਪ੍ਰਾਪਤ ਹੁੰਦੀ ਹੈ, ਜਾਪ ਸੋ ਅਜੱਪਾ ਜਪ ਹੈ, ਜੇ ਕੋ ਮਨ ਨੇ ਜਾਣਾ ਮਨ ਕੋਏ। ਰਸਨਾ ਤੋਂ ਨਾਮ ਜਪਣਾ ਸ਼ੁਰੂ ਕਰਨਾ, ਫਿਰ ਮਧਮਾ ਬਾਣੀ ਦੁਆਰਾ ਕੰਠ ਵਿੱਚ ਜਾਪ ਕਰਨਾ, ਲਗਾਤਾਰ ਹੀ ਜਾਪ ਕਰਨਾ, ਅਤੇ ਫਿਰ ਅੱਗੇ ਹਿਰਦੇ ਵਿੱਚ ਉਸਦਾ ਚਿੰਤਨ ਕਰਨਾ, ਅਤੇ ਪਰਾ ਬਾਣੀ ਵਿੱਚ ਜਦੋਂ ਨਾਮ ਚਲਿਆ ਜਾਂਦਾ ਹੈ ਫਿਰ ਉਹ ਕਦੀ ਵੀ ਵਿਸਰਦਾ ਨਹੀਂ, ਚਾਹੇ ਸੁੱਤੇ ਹੋਈਏ ਜਾਗਦੇ ਹੋਈਏ, ਉਠਤ ਬੈਠਤ ਸੋਵਤ ਨਾਮ, ਉਦੋਂ ਅਵਸਥਾ ਜਾ ਕੇ ਬਣਦੀ ਹੈ ਜਦੋਂ ਪਰਾ ਬਾਣੀ ਦੇ ਵਿੱਚ ਉਹ ਨਾਮ ਚਲਿਆ ਜਾਂਦਾ। ਉਹਦਾ ਸੰਬੰਧ ਸਵਾਸਾਂ ਦੇ ਨਾਲ ਹੁੰਦਾ, ਦਿਲ ਦੀ ਧੜਕਣ ਦੇ ਨਾਲ ਹੋ ਜਾਂਦਾ, ਕਿਉਂਕਿ ਆਪਾਂ ਚਾਹੇ ਸੁੱਤੇ ਹਾਂ ਜਾਗਦੇ ਹਾਂ ਸਵਾਸ ਵੀ ਹਮੇਸ਼ਾ ਲਗਾਤਾਰ ਚੱਲਦੇ ਨੇ, ਅਤੇ ਦਿਲ ਦੀ ਧੜਕਣ ਵੀ ਹਮੇਸ਼ਾ ਲਈ ਆਪਣੀ ਸਪੀਡ ਦੇ ਨਾਲ ਧੜਕਦੀ ਹੈ। ਜਦੋਂ ਨਾਮ ਉੱਥੇ ਚਲਿਆ ਜਾਂਦਾ ਹੈ ਤਾਂ ਫਿਰ ਉਹ ਕਦੀ ਵਿਸਰਦਾ ਨਹੀਂ, ਪਰ ਕੋਈ ਇਸ ਗੱਲ ਨੂੰ ਮਨ ਵਿੱਚ ਜਾਣੇ ਤਾਂ ਸਹੀ ਨਾ, ਅਤੇ ਫਿਰ ਹੀ ਉਹਨੂੰ ਨਾਮ ਦੀ ਮਹਿਮਾ ਦਾ ਪਤਾ ਲੱਗ ਸਕਦਾ ਹੈ। ਅਤੇ ਜਿਹਨੇ ਕਦੇ ਰਸਨਾ ਤੋਂ ਵੀ ਨਾਮ ਨਹੀਂ ਜਪਿਆ ਅਤੇ ਨਾਮ ਦੀਆਂ ਅਵਸਥਾਵਾਂ ਦੇ ਵਿੱਚੋਂ ਦੀ ਨਹੀਂ ਲੰਘਿਆ, ਉਹਨੂੰ ਇਸ ਬਾਰੇ ਕੀ ਪਤਾ ਲੱਗ ਸਕਦਾ। ਜੇ ਹੁਣ ਕੋਈ ਬੈਠ ਕੇ ਇੱਥੇ ਬੈਠ ਕੇ ਬਈ ਕੋਈ ਸੁਪਨੇ ਲਈ ਜਾਵੇ ਬਈ ਅੰਮ੍ਰਿਤਸਰ ਸਾਹਿਬ ਕਿਹੋ ਜਿਹਾ ਹੋਵੇਗਾ, ਹੇਮਕੁੰਡ ਸਾਹਿਬ ਕਿਹੋ ਜਿਹਾ ਹੋਵੇਗਾ, ਉਹਨੂੰ ਕੁਛ ਨਹੀਂ ਪਤਾ ਲੱਗ ਸਕਦਾ। ਜਿਹੜਾ ਜਾਵੇਗਾ ਮਿਹਨਤ ਕਰੇਗਾ ਉਹਨੂੰ ਜਾ ਕੇ ਉਸ ਗੱਲ ਦਾ ਗਿਆਨ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਆਪਣੇ ਮਨ ਵਿੱਚ ਮੰਨਣ ਕਰਨਾ ਜਾਣੇ ਉਹਨੂੰ ਹੀ ਇਸ ਨਾਮ ਦੀ ਮਹਿਮਾ ਦਾ ਪਤਾ ਲੱਗਦਾ ਵੀ ਜਿਹੜਾ ਨਾਮ ਜਪਦਾ ਹੈ, ਜਪਦਿਆਂ ਜਪਦਿਆਂ ਫਿਰ ਉਹ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਇਹ ਨਾਮ ਦੀ ਅਸਲੀ ਮੰਜ਼ਿਲ ਹੈ, ਵਾਹਿਗੁਰੂ ਦਾ ਰੂਪ ਹੋ ਜਾਣਾ। ਪਰ ਇਸ ਗੱਲ ਦਾ ਉਹਨੂੰ ਪਤਾ ਲੱਗਦਾ ਜਿਹੜਾ ਆਪਣੇ ਮਨ ਦੇ ਵਿੱਚ ਨਾਮ ਦੀ ਕਮਾਈ ਕਰਨ ਨੂੰ ਜਾਣਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੇ ਮਨ ਕੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।